ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਆਵਰ ਕਿਆ ਜਾਣੈ ਕੋਏ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਆਵਰ ਕਿਆ ਜਾਣੈ ਕੋਏ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਾਹੀ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੇ ਧਿਆਵਹਿ ਦਿਨ ਰਾਤ ਸਭ ਤੁਝ ਹੀ ਥਾਵ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰਹੇ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾ ਹੈ ਸਭ ਜੀਵ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵ ਹੈ ਮੇਰੇ ਸਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤ ਸਾਹ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵ ਹੈ ਮੇਰੇ ਸਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤ ਸਾਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਸਮੁੱਚੇ ਹੀ ਸਤ ਸੰਗੀ ਗੁਰਮੁਖ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਅਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਦੇ ਨਾਲ ਆਪ ਜੀ ਦੂਰੋਂ ਨੇੜਿਓਂ ਚੱਲ ਕਰਕੇ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸੁੰਦਰ ਦਰਸ਼ਨ ਦੀਦਾਰ ਸਾਨੂੰ ਬਖਸ਼ਿਸ਼ ਕੀਤੇ ਹਨ, ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਵੀ ਕੀਤੀ ਹੈ। ਅਸਥਾਨਾਂ ਦੀ ਚੱਲ ਰਹੀ ਮਰਯਾਦਾ ਦੇ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁੱਖ ਵਾਕ ਸਾਹਿਬ ਦੀ ਕਥਾ ਵਿਚਾਰ ਆਪਾਂ ਸਾਰੇ ਸੰਗਤੀ ਰੂਪ ਦੇ ਵਿੱਚ ਇਕੱਤਰ ਹੋ ਕਰਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਿਆਰ ਸਤਿਕਾਰ ਨਾਲ ਸ਼੍ਰਵਣ ਕਰਦੇ ਹਾਂ। ਜੋ ਸਤਿਗੁਰੂ ਪਾਤਸ਼ਾਹ ਜੀ ਨੇ ਸ੍ਰੀ ਮੁੱਖ ਵਾਕ ਸਾਹਿਬ ਦੀ ਬਖਸ਼ਿਸ਼ ਕੀਤੀ ਹੈ, ਉਸ ਦੀ ਆਰੰਭਤਾ ਤੋਂ ਪਹਿਲਾਂ ਅੱਜ ਦਾ ਮਹਾਨ ਪਾਵਨ ਪਵਿੱਤਰ ਜੋ ਦਿਹਾੜਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦਾ ਗੁਰਤਾ ਗੱਦੀ ਗੁਰਪੁਰਬ, ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਜਿੱਥੇ ਜਿੱਥੇ ਵੀ ਬੈਠੀਆਂ ਹਨ ਬੜੀ ਸ਼ਰਧਾ ਭਾਵਨਾ ਆਦਿਵ ਸਤਿਕਾਰ ਦੇ ਸੰਯੋਗਤ ਮਨਾ ਰਹੀਆਂ ਹਨ। ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰੰਦੇ, ਜਿਸ ਵੇਲੇ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਨਗਰ ਜਿਸ ਦਾ ਪਹਿਲਾ ਨਾਮ ਗੁਰੂ ਕਾ ਚੱਕ ਰੱਖਿਆ ਗਿਆ, ਇਸ ਨਗਰ ਦੀ ਮੋਹੜੀ ਗੱਡੀ ਗਈ, ਇਸ ਨੂੰ ਆਬਾਦ ਕੀਤਾ ਗਿਆ, ਵੱਖੋ ਵੱਖਰੇ ਸਤਿਗੁਰੂ ਪਾਤਸ਼ਾਹ ਨੇ ਦੂਰੋਂ ਦੂਰੋਂ ਕਾਰੀਗਰ ਮੰਗਾ ਕਰਕੇ ਇਮਾਰਤਾਂ ਜਿਹੜੀਆਂ ਬਣਾਉਣੀਆਂ ਸ਼ੁਰੂ ਕੀਤੀਆਂ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਆਪ ਬੈਠ ਕਰਕੇ ਨਿਗਰਾਨੀ ਵਿੱਚ ਸਾਰੀ ਸੇਵਾ ਕਰਵਾਉਂਦੇ ਨੇ। ਧੰਨ ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ, ਭਾਈ ਗੁਰਦਾਸ ਜੀ ਆਦਿਕ ਬੇਅੰਤ ਸੰਗਤਾਂ ਜਿੱਥੇ ਸੇਵਾ ਵਿੱਚ ਆਪਣਾ ਹਿੱਸਾ ਯੋਗਦਾਨ ਪਾਉਂਦੀਆਂ, ਉੱਥੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਤਿੰਨੇ ਸਾਹਿਬਜ਼ਾਦੇ ਵੀ ਇਸ ਸੇਵਾ ਵਿੱਚ ਹਾਜ਼ਰ ਹੁੰਦੇ ਨੇ। ਵੱਡੇ ਬਾਬਾ ਪਿਰਥੀ ਚੰਦ ਜੀ, ਉਹਨਾਂ ਤੋਂ ਛੋਟੇ ਬਾਬਾ ਮਹਾਂਦੇਵ ਸਾਹਿਬ ਜੀ ਅਤੇ ਤੀਸਰੇ ਪੰਚਮ ਗੁਰਦੇਵ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਸੇਵਾ ਤਿੰਨੇ ਸਾਹਿਬਜ਼ਾਦੇ ਕਰਦੇ ਨੇ। ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਮੁਖਾਰ ਬਿੰਦ ਮੁਖੜੇ ਤੋਂ ਬਚਨ ਜਿਹੜੇ, ਇਹ ਵੀ ਤਿੰਨੇ ਸਾਹਿਬਜ਼ਾਦੇ ਸੁਣਦੇ ਨੇ। ਪਰੰਤੂ ਜਿਹੜੀ ਇਹ ਬਖਸ਼ਿਸ਼ ਹੈ ਗੁਰਤਾ ਗੱਦੀ ਦੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਨੇ ਕਸਵੱਟੀਆਂ ਲਾਈਆਂ, ਉੱਥੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਨੂੰ ਇੱਕ ਪਾਸੇ ਕਰਕੇ ਸੇਵਕ ਭਾਈ ਲਹਿਣਾ ਜੀ ਨੂੰ ਨਿਵਾਜ ਦਿੱਤਾ ਤੇ ਅੰਗਾਂ ਦੇ ਨਾਲ ਲਾ ਕੇ ਅੰਗਦ ਸਾਹਿਬ ਬਣਾ ਦਿੱਤਾ। ਦੂਸਰੇ ਪਾਤਸ਼ਾਹ ਸਤਿਗੁਰਾਂ ਨੇ ਜਿਸ ਵੇਲੇ ਇਹ ਬਖਸ਼ਿਸ਼ਾਂ ਕਰਨੀਆਂ ਸਨ, ਆਪਣੇ ਸਾਹਿਬਜ਼ਾਦੇ ਬਾਬਾ ਦਾਤੂ ਤੇ ਦਾਸੂ ਜੀ ਨੂੰ ਤਿਆਗ ਕਰਕੇ ਬਾਬਾ ਅਮਰਦਾਸ ਸਾਹਿਬ ਨੂੰ ਨਿਵਾਜਿਆ, ਗੁਰੂ ਅਮਰਦਾਸ ਸਾਹਿਬ ਜੀ ਕਰ ਦਿੱਤਾ। ਤੀਸਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਨੇ ਫਿਰ ਸੇਵਾ ਭਾਵਨਾ ਵੇਖ ਕਰਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਝੋਲੀ ਵਿੱਚ ਬਖਸ਼ਿਸ਼ਾਂ ਪਾ ਦਿੱਤੀਆਂ। ਕਹਿਣ ਤੋਂ ਭਾਵ ਕਿ ਗੁਰਤਾ ਗੱਦੀ ਦੀ ਬਖਸ਼ਿਸ਼ ਕਰਨ ਤੋਂ ਪਹਿਲਾਂ ਇਹ ਕਸਵੱਟੀਆਂ ਗੁਰੂ ਨਾਨਕ ਸਾਹਿਬ ਜੀ ਨੇ ਲਾਉਣੀਆਂ ਸ਼ੁਰੂ ਕੀਤੀਆਂ। ਤਿੰਨੇ ਸਾਹਿਬਜ਼ਾਦੇ ਗੁਰੂ ਰਾਮਦਾਸ ਸਾਹਿਬ ਜੀ ਦੇ ਇੱਕੋ ਵਿਹੜੇ ਵਿੱਚ ਖੇਡਦੇ ਰਹੇ, ਇੱਕੋ ਹੀ ਗੁਰੂ ਕੇ ਮਹਿਲਾਂ ਦੇ ਵਿਹੜੇ ਵਿੱਚ ਬੈਠ ਕੇ ਸਤਿਗੁਰਾਂ ਦੇ ਬਚਨ ਸੁਣਦੇ, ਪਿਤਾ ਸਤਿਗੁਰੂ ਦੇ ਦਰਸ਼ਨ ਕਰਦੇ ਨੇ। ਅਤੇ ਅੱਜ ਉਹ ਜਿਹੜਾ ਵਕਤ ਸਮਾਂ ਆ ਗਿਆ ਗੁਰਤਾ ਗੱਦੀ ਬਖਸ਼ਿਸ਼ ਕਰਨ ਦਾ, ਫਿਰ ਇੱਥੇ ਸਤਿਗੁਰਾਂ ਨੇ ਇੱਕ ਕਸਵੱਟੀ ਲਾ ਦਿੱਤੀ। ਪਰਖ ਕਰਨੀ ਚਾਹੀ ਕਿ ਕਿਹੜਾ ਸਾਹਿਬਜ਼ਾਦਾ ਤਿੰਨਾਂ ਦੇ ਵਿੱਚੋਂ ਉੱਤਰਾਧਿਕਾਰੀ ਹੋਵੇਗਾ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਤਾਇਆ ਸਹਾਰੀ ਮੱਲ ਜੀ ਲਾਹੌਰ ਤੋਂ ਚੱਲ ਕੇ ਆਏ ਨੇ, ਸਤਿਗੁਰਾਂ ਨੂੰ ਬੇਨਤੀ ਕੀਤੀ, ਮੇਰੇ ਪੁੱਤਰ ਦੀ ਸ਼ਾਦੀ ਹੈ। ਇਸ ਤਰ੍ਹਾਂ ਦੇ ਸ਼ਾਦੀਆਂ ਦੇ ਸਮਾਗਮ ਜਦੋਂ ਆਪ ਜੀ ਦੇ ਮੁਬਾਰਕਬਾਦ ਚਰਨ ਪੈ ਜਾਣਗੇ, ਸਾਡੀਆਂ ਖੁਸ਼ੀਆਂ ਵਿੱਚ ਅਤਿਅੰਤ ਵਾਧਾ ਹੋਵੇਗਾ। ਗੁਰੂ ਨਾਨਕ ਦੇ ਦਰ ਦੀ ਆਸ਼ੀਰਵਾਦ ਆਪ ਜੀ ਦੇ ਰਾਹੀਂ ਆ ਜਾਵੇਗੀ, ਕਿਰਪਾ ਕਰੋ ਸ਼ਾਦੀ ਵਿੱਚ ਸ਼ਾਮਲ ਹੋਵੋ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਤਾਇਆ ਜੀ ਜ਼ਰੂਰ ਪਹੁੰਚਦੇ ਸ਼ਾਦੀ ਦੇ ਸਮਾਗਮ ਦੇ ਵਿੱਚ, ਪਰੰਤੂ ਗੁਰੂ ਨਾਨਕ ਸਾਹਿਬ ਜੀ ਦੀਆਂ ਸੰਗਤਾਂ ਦੇ ਨਾਲ ਮਿਲ ਕੇ ਨਗਰ ਦੀ ਉਸਾਰੀ ਕਰਵਾ ਰਹੇ ਹਾਂ। ਬੇਅੰਤ ਸੰਗਤਾਂ ਇਸ ਇਲਾਕੇ ਵਿੱਚੋਂ ਦੂਰ ਦੁਰਾਡਿਓਂ ਆ ਕੇ ਸੇਵਾ ਵਿੱਚ ਹਾਜ਼ਰ ਹੋਈਆਂ ਨੇ। ਇਹ ਸਾਰੀਆਂ ਜਿਹੜੀਆਂ ਸੰਗਤਾਂ ਨੇ ਇਹ ਵੀ ਫਿਰ ਨਾਲ ਹੀ ਜਾਣਗੀਆਂ, ਤੁਹਾਨੂੰ ਬਹੁਤ ਹੀ ਖੇਚਲਾ ਕਰਨੀ ਪਵੇਗੀ। ਬਾਕੀ ਹੋਰ ਜਿਵੇਂ ਜਿਵੇਂ ਸੰਗਤਾਂ ਨੂੰ ਉੱਥੇ ਲਾਹੌਰ ਜਾਣ ਦਾ ਪਤਾ ਲੱਗੇਗਾ ਉੱਥੇ ਆਉਣੀਆਂ ਸ਼ੁਰੂ ਹੋ ਜਾਣਗੀਆਂ। ਤੁਹਾਡੀ ਬਹੁਤ ਹੀ ਖੇਚਲ ਹੋਵੇਗੀ, ਇਸ ਲਈ ਕਿਉਂ ਨਾ ਹੋਵੇ ਆਪਣੀ ਜਗ੍ਹਾ 'ਤੇ ਅਸੀਂ ਵੱਡੇ ਪੁੱਤਰ ਪਿਰਥੀ ਚੰਦ ਜੀ ਨੂੰ ਭੇਜ ਦਿੰਦੇ ਹਾਂ। ਤਾਇਆ ਸਹਾਰੀ ਮੱਲ ਜੀ ਹੱਥ ਜੋੜ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਖੜ ਕੇ ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ ਜਿਵੇਂ ਆਪ ਜੀ ਦੀ ਖੁਸ਼ੀ ਹੈ, ਤੁਹਾਡੇ ਬਚਨਾਂ ਦੇ ਨਾਲ ਹੀ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ, ਸਾਹਿਬਜ਼ਾਦਿਆਂ ਨੂੰ ਆਪਣੇ ਵੱਲੋਂ ਭੇਜ ਦੇਵੋ। ਪਿਰਥੀ ਚੰਦ ਜੀ ਵੱਡੇ ਸਾਹਿਬਜ਼ਾਦਿਆਂ ਨੂੰ ਸਤਿਗੁਰਾਂ ਨੇ ਕੋਲ ਬੁਲਾਇਆ। ਸਤਿਗੁਰੂ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ, ਪਿਰਥੀ ਚੰਦ ਸਾਡੇ ਤਾਇਆ ਜੀ ਦੇ ਪੁੱਤਰ ਦੀ ਸ਼ਾਦੀ ਹੈ ਲਾਹੌਰ ਵਿੱਚ, ਅਤੇ ਸਮਾਂ ਕੱਢ ਕਰਕੇ ਤੁਸੀਂ ਉਹ ਸ਼ਾਦੀ 'ਤੇ ਸਾਡੇ ਵੱਲੋਂ ਹਾਜ਼ਰੀ ਲਗਵਾਓ। ਜਦੋਂ ਇਹ ਬਚਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਾਬਾ ਪਿਰਥੀ ਚੰਦ ਜੀ ਨੇ ਸੁਣੇ, ਇਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਜੇ ਸਤਿਗੁਰੂ ਪਾਤਸ਼ਾਹ ਤੋਂ ਮੈਂ ਦੂਰ ਚਲਿਆ ਗਿਆ, ਹੋ ਸਕਦਾ ਕਿ ਇਹ ਜਿਹੜੀ ਗੁਰਤਾ ਗੱਦੀ ਦੀ ਬਖਸ਼ਿਸ਼ ਹੈ ਇਹ ਗੁਰੂ ਅਰਜਨ ਦੇਵ ਸਾਹਿਬ ਨੂੰ ਨਾ ਕਰ ਦੇਣ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਚਨਾਂ ਨੂੰ ਸੱਤ ਬਚਨ ਕਰਕੇ ਮੰਨਣ ਵਾਲੇ ਹਨ। ਅਤੇ ਪਤਾ ਸੀ ਪਿਰਥੀ ਚੰਦ ਜੀ ਨੂੰ ਕਿ ਜੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਬਚਦੀ ਉਮਰਾਂ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਖਸ਼ੀ ਹੈ ਉਹ ਸਾਲ ਵੀ ਪੂਰੇ ਹੋਣ ਵਾਲੇ ਨੇ, ਮੈਨੂੰ ਕਿਤੇ ਦੂਰ ਕਰਕੇ ਛੋਟੇ ਭਰਾ ਅਰਜਨ ਸਾਹਿਬ ਨੂੰ ਕਿਤੇ ਗੁਰੂ ਨਾ ਬਣਾ ਦੇਣ, ਇਹ ਮਨ ਦੇ ਵਿੱਚ ਕਪਟ ਹੈ, ਬਹਾਨਾ ਕੀ ਮਾਰਿਆ। ਕਹਿਣ ਲੱਗਿਆ, ਪਿਤਾ ਜੀ ਮੈਂ ਜ਼ਰੂਰ ਚਲਿਆ ਜਾਂਦਾ ਅਤੇ ਪਰੰਤੂ ਜਿਹੜੀਆਂ ਇਹ ਸੰਗਤਾਂ ਆਉਂਦੀਆਂ ਨੇ ਅਤੇ ਤੁਸੀਂ ਤਾਂ ਕੋਈ ਗਿਣਤੀ ਮਿਣਤੀ ਨਹੀਂ ਕਰਦੇ, ਲੈਣ ਦੇਣ ਦਾ ਹਿਸਾਬ ਕਿਤਾਬ ਮੇਰੇ ਕੋਲ ਹੈ, ਹਿਸਾਬ ਦੇ ਵਿੱਚ ਫਰਕ ਪੈ ਜਾਵੇਗਾ, ਇਸ ਲਈ ਮੈਂ ਇਹ ਸੇਵਾ ਨੂੰ ਛੱਡ ਕਰਕੇ ਜਾਣਾ ਨਹੀਂ ਚਾਹੁੰਦਾ। ਸਤਿਗੁਰੂ ਪਾਤਸ਼ਾਹ ਨੇ ਫਿਰ ਕਿਹਾ ਪਿਰਥੀ ਚੰਦ ਦੇ ਤਾਈਂ ਕਿ ਜ਼ਰੂਰ ਜਾਣਾ ਕਰੋ, ਇਹ ਗੁਰੂ ਨਾਨਕ ਸਾਹਿਬ ਦੇ ਕਾਰਜ ਨੇ, ਸਤਿਗੁਰੂ ਨੇ ਆਪ ਹੀ ਕਰਵਾ ਲੈਣੇ ਨੇ, ਤੁਸੀਂ ਹਿਸਾਬ ਕਿਤਾਬ ਦੀ ਕੋਈ ਚਿੰਤਾ ਨਾ ਕਰੋ। ਤਾਂ ਕਹਿਣ ਲੱਗਿਆ ਕਿ ਦੇਖੋ ਜੀ ਭਾਦਰੋਂ ਦੇ ਮਹੀਨੇ ਜੇਠ ਦੀਆਂ ਲੋਆਂ ਵਗਦੀਆਂ ਨੇ ਅਤੇ ਇੰਨੀ ਗਰਮੀ ਵਿੱਚ ਕਿਵੇਂ ਉੱਥੇ ਜਾਣਾ ਬਣਦਾ ਹੈ। ਸਤਿਗੁਰੂ ਪਾਤਸ਼ਾਹ ਨੇ ਫਿਰ ਕਿਹਾ ਅਤੇ ਤੀਸਰੀ ਵਾਰੀ ਇਹਨੇ ਪਿਰਥੀ ਚੰਦ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਆਪ ਜੀ ਨੂੰ ਕੀ ਪਤਾ ਹੈ। तीन बचन जदों ठुकरा दिते गुरु अर्जन देव साहिब महाराज साहिब दे पिता गुरु रामदास साहिब जी ने मन विच विचार कीती कि जेड़ा पिरथी चंद अज सूरज दियां ऐसियां धुप्पां तों डरदा गर्म लोआं तों डरदा लाहौर तक नहीं जा सकदा कल नूं तत्तियां तवियां ते किवें बैठ जाएगा कल नूं देग दे विच उबाले किवें खा लवेगा बैठ करके इसलिए पिरथी चंद दे योग नहीं है। दूसरे साहिबजादे बाबा महादेव जी नूं कोल सतगुरां ने बुलाया कहन लगे पुत्र तेरा वड्डा भरा पिरथी चंद ते जवाब दे गया साडा बचन मन करके तुसी सहारी मल ताया जी दे पुत्र दी शादी ते लाहौर जाओ। बाबा महादेव साहिब जी ऐसी समान बिरती दे मालक कहन लगे पिता सतगुरु पातशाह ना शादी करवाइए ना शादी ते जाइए ना किसे नल लैन ते ना किसे नल देन करिए की लैना झंझटां विच झमेलियां विच पै करके नरवर्ती दे विच ही जड़ा सुख है। जदों ये बचन सतगुरु पातशाह ने सुने हन कि बाबा महादेव जी ये भी जान वास्ते तैयार नहीं फिर नज़र मारी है श्री गुरु अर्जन देव साहिब जी दे वल सतगुरु पातशाह कहन लगे अर्जन साहिब ते तुसी जाना करो साडा बचन मन करके गल विच पल्ला पा करके निम्रता नाल सतगुरां दे चरणां ते पहला मत्था टेकिया फिर कह दिता कि सत बचन पिता जी तुसी इस तरह दीआं खुशियां दे समागमां ते भेज रहे हो ते तुहाडीआं अत्यंत खुशियां ने जे किते दुखदाई समें दे विच वी जिथों मनुख जान करके जीवत वापस ना आवे उथे हुक्म ला देवो ते उथे भी जावांगे। सतगुरु पातशाह दे बचन गुरु रामदास साहिब जी दे सुन करके तैयारियां कर लईआं श्री गुरु अर्जन देव साहिब जी ने जदों लाहौर दे वालों चलन लगे ने सतगुरु पातशाह तो पिता जी तो आशीर्वाद लई एक बचन कीता गुरु रामदास साहिब जी ने जान लग्या नूं कि अर्जन जी एक साडा बचन याद रखियो जिन्नी देर तुहानूं असीं आप वापस नहीं बुलावांगे उन्नी देर लाहौर तो वापस नहीं आउणा। सतगुरु ने यह बचन कह दिते गुरु अर्जन देव साहिब जिया ने हिरदे विच बचन बसा लिया फिर माता बीबी भानी जी दे कोल गए आशीर्वाद लैण वास्ते। बीबी भानी जी तुरन लगिया गुरु अर्जन साहिब जिया नूं बचन कह रहे ने पिरथी चंद जी भी खुशी नहीं लै सके महादेव जी भी पिता दीआं खुशियां तो वांझे रह गए देखी अर्जन साहिब गुरु रामदास साहिब जी दे बचना ते पहरा देना सदा गुरु नानक साहिब अंग संग हो करके तुहाडे बरतनगे। ये जिहड़ियां ऐसियां बख्शिशां असी पिता गुरु अमरदास महाराज जी तो मंगियां ने वह सख्यात तुसी करनियां ने भाव के गुरता गद्दी की जिहड़ी बख्शिश है तुहाडे पास आवेगी गुरु रामदास तुहाडे पिता की बड़ी तुहाडे ते प्रसन्नता है। बीबी भानी जी तो आशीर्वाद लै करके माता जी दे कोलों गुरु अर्जन साहिब जी लाहौर गए ने जाके सहारी मल जी दे पुत्र दी शादी विच गुरु रामदास साहिब जी दे वल्लों हाजरियां लगवाईयां संगतां नूं उत्थे सतगुरु पातशाह दे बचन सुनाए अत्यंत उत्थे जिहड़ी प्रसन्नता संगतां विच उजागर होई फिर वह बचन जदों शादी का यह दिन लंघ चुकिया समा बीतदा गया मन ते रोज करदा कि क्योंकि निजम बनिया सी रोजाना पिता गुरु रामदास साहिब दे दर्शन करके फिर जल पानी अन्न जल गुरु अर्जन साहिब जी छकिया करदे हुण वह बचन याद करदे ने पिता जी ने कह के भेजिया है कि अर्जन साहिब जिन्नी देर बुलावांगे नहीं उन्नी देर वापस नहीं आना। उत्थे फिर गुरु रामदास महाराज साहिब जी का जिथे चूना मंडी लाहौर विखे प्रकाश होया अस्थान दियां सेवावां गुरु अर्जन साहिब महाराज करवाउण लग पए। दीवान सजदा उस जगह ते संगतां जुड़दियां ने गुरबाणी सुणाउंदे ने गुरबाणी दी विचार संगतां दे हिरदियां विच पा के तपदे हिरदियां नूं गुरु अर्जन साहिब जी ठारदे हन। पांच दिन लंघे दस दिन लंघे ने महीना लंघ गया। इस तरह महीनिया बधी जदों समा लंघदा गया रोजाना संगतां तो पुछदे ने कोई अमृतसर साहिब तो सुनेहा ते नहीं आया। संगतां कहिंदियां ने सतगुरु पातशाह साढ़े तक ते कोई सुनेहा पुज्जिया नहीं। फिर जदों बहुती बेहबलता वाली हालत हो गई विछोड़े करके फिर सतगुरु पातशाह ने कागज लिया। उस कागज दे उपर अपने कर कमलां नाल गुरु अर्जन साहिब जी ने शब्द लिखिया है, मेरा मन लोचे गुर दर्शन ताई, बिलप करे चातर की न्याई, त्रिखा ना उतरे शांत ना आवे बिन दर्शन संत प्यारे जीओ। ए रहाओ तक बंद सतगुरु पातशाह ने लिखिया ते उस विच अपनी विछोड़े दी जिहड़ी हालत सतगुरां ने बयान कर दिती, सिख दे हाथ विच चिट्ठी दे दिती, चलिया जा गुरसिखा। ए पिता गुरु रामदास महाराज जी नूं पहला मेरे वल्लों डंडौत वंदना करियो ते फिर सतगुरु पिता नूं ए मेरा खत जिहड़ा दे देना। उहदे उत्ते लिखिया है चिट्ठी नंबर एक। जदों सिख लै करके अमृतसर आया गुरु के महलां विखे दरवाजे ते बैठा सी बाबा पिरथी चंद। सिख ने सोचिया गुरु अर्जन साहिब जी दे वड्डे भरा ने, गुरु रामदास जी दे जेठे साहिबजादे हन ते इन्हां दी आग्या लै के अंदर जावां। सिख कहिंदा बाबा पिरथी चंद जी नूं नमस्कार कीते ते मैं गुरु रामदास महाराज जी दे दर्शन करने ते गुरु अर्जन साहिब जी दा आ सुनेहा लै के आया हाँ। ਇਹ ਚਿੱਠੀ ਬਾਬਾ ਪਿਰਥੀ ਚੰਦ ਜੀ ਨੇ ਫੜ ਲਈ। ਜਦੋਂ ਸਤਿਗੁਰੂ ਪਾਤਸ਼ਾਹ ਦੇ ਬਚਨ ਗੁਰੂ ਅਰਜਨ ਸਾਹਿਬ ਦੇ ਕਰ ਕਮਲਾਂ ਦੀ ਲਿਖੀ ਚਿੱਠੀ ਵੇਖੀ ਸ਼ਬਦ ਪੜ੍ਹਿਆ, ਇਹਨੂੰ ਆਪਣੇ ਖੀਸੇ ਵਿੱਚ ਹੀ ਪਾ ਲਿਆ। ਅੰਦਰ ਗਿਆ, ਗੁਰੂ ਰਾਮਦਾਸ ਸਾਹਿਬ ਜੀ ਦੇ ਕੋਲ ਕੁਝ ਸਮਾਂ ਬੈਠ ਕੇ ਵਾਪਸ ਆ ਗਿਆ ਤੇ ਸਿੱਖ ਨੂੰ ਬਾਹਰੋਂ ਹੀ ਮੋੜ ਦਿੱਤਾ। ਕਹਿ ਦਿੱਤਾ ਜਾ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਕਹਿ ਦਿਓ ਤੁਹਾਡੇ ਤੇ ਬੜੀਆਂ ਖੁਸ਼ੀਆਂ ਨੇ ਗੁਰੂ ਰਾਮਦਾਸ ਸਾਹਿਬ ਜੀ ਦੀਆਂ, ਇੱਥੇ ਜਿੰਨਾ ਚਿਰ ਤੁਹਾਨੂੰ ਬੁਲਾਵਾਂਗੇ ਨਹੀਂ, ਲਾਹੌਰ ਵਿੱਚ ਤੁਸੀਂ ਰਹਿ ਕੇ ਪ੍ਰਚਾਰ ਕਰੋ, ਸੰਗਤਾਂ ਨੂੰ ਗੁਰਬਾਣੀ ਨਾਲ ਜੋੜੋ। ਸਿੱਖ ਵਾਪਸ ਗਿਆ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਜਾ ਕਰਕੇ ਸਾਰੀ ਵਿਥਿਆ ਸੁਣਾਈ ਤਾਂ ਸਤਿਗੁਰੂ ਪਾਤਸ਼ਾਹ ਫਿਰ ਉੱਥੇ ਸ਼ਾਂਤ ਚਿੱਤ ਬੈਠੇ ਹਨ। ਕੁਝ ਦਿਨਾਂ ਦਾ ਵਕਤ ਲੰਘਦਾ ਤੇ ਫਿਰ ਅੰਦਰੋਂ ਉਛਾਲੇ ਉੱਠਦੇ ਨੇ ਪ੍ਰੇਮ ਦੇ, ਤਾਂ ਫਿਰ ਸਤਿਗੁਰੂ ਪਾਤਸ਼ਾਹ ਨੇ ਕਾਗਜ਼ ਲਿਆ ਤੇ ਦੂਸਰਾ ਜਿਹੜਾ ਬੰਦ ਹੈ ਸ਼ਬਦ ਦਾ, ਇਹ ਸਤਿਗੁਰੂ ਪਾਤਸ਼ਾਹ ਨੇ ਕਾਗਜ਼ ਦੇ ਉੱਪਰ ਲਿਖਣਾ ਕੀਤਾ, ਤੇਰਾ ਮੁੱਖ ਸੁਹਾਵਾ ਜੀਉ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ, ਧਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਉ। ਰਹਾਉ ਤਾਕੇ ਬੰਦ ਲਿਖ ਕਰਕੇ ਕਾਗਜ਼ ਦੇ ਉੱਪਰ ਸਿੱਖ ਨੂੰ ਦੇ ਦਿੱਤਾ, ਗੁਰਸਿੱਖਾ ਜਾ ਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਆ ਮੇਰਾ ਖਤ ਦੇ ਦਿਓ। ਸਿੱਖ ਆਇਆ ਉਸੇ ਤਰ੍ਹਾਂ, ਭਾਵਨਾ ਵਿੱਚ ਭਿੱਜੇ ਸਿੱਖ ਨੇ ਪਿਰਥੀ ਚੰਦ ਜੀ ਨੂੰ ਸਤਿਗੁਰੂ ਦੇ ਵੱਡੇ ਸਾਹਿਬਜ਼ਾਦੇ ਜਾਣ ਕੇ ਫਿਰ ਨਮਸਕਾਰ ਕੀਤੀ। ਇਹ ਖਤ ਬਾਬਾ ਪਿਰਥੀ ਚੰਦ ਨੇ ਫਿਰ ਫੜ ਲਿਆ, ਖੀਸੇ ਦੇ ਵਿੱਚ ਚਿੱਠੀ ਪਾ ਲਈ ਗੁਰੂ ਅਰਜਨ ਸਾਹਿਬ ਜੀ ਦੀ। ਅੰਦਰ ਗਿਆ ਹੈ ਗੁਰੂ ਰਾਮਦਾਸ ਸਾਹਿਬ ਜੀ ਕੋਲ ਕੁਝ ਸਮਾਂ ਬੈਠ ਕੇ ਹੋਰ ਗੱਲਾਂ ਬਾਤਾਂ ਕਰਕੇ ਬਾਹਰ ਆ ਗਿਆ। ਸਿੱਖ ਨੂੰ ਕਹਿਣ ਲੱਗਿਆ ਕਿ ਗੁਰੂ ਰਾਮਦਾਸ ਸਾਹਿਬ ਪਿਤਾ ਦਾ ਹੁਕਮ ਹੈ ਕਿ ਅਰਜਨ ਸਾਹਿਬ ਜੀ ਉੱਥੇ ਰਹਿ ਕੇ ਸਿੱਖੀ ਦਾ ਮਹਾਨ ਪ੍ਰਚਾਰ ਕਰਨ, ਜਦੋਂ ਅਸੀਂ ਬੁਲਾਵਾਂਗੇ ਉਸ ਵੇਲੇ ਆ ਜਾਣ। ਸਾਧ ਸੰਗਤ ਜੀ, ਇਹ ਗੁਰਸਿੱਖ ਵਾਪਸ ਗਿਆ ਹੈ ਲਾਹੌਰ, ਜਾ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਸਾਰੀ ਵਿਥਿਆ ਸੁਣਾਈ ਹੈ। ਸਤਿਗੁਰੂ ਜੀ ਪੁੱਛਦੇ ਨੇ, ਗੁਰਸਿੱਖਾ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਤੈਨੂੰ ਸਤਿਗੁਰਾਂ ਨੇ ਕੀ ਹੁਕਮ ਕੀਤਾ ਹੈ? ਸਿੱਖ ਕਹਿੰਦਾ ਮਹਾਰਾਜ, ਮੈਂ ਤੇ ਅੰਦਰ ਗਿਆ ਹੀ ਨਹੀਂ, ਬਾਬਾ ਪਿਰਥੀ ਚੰਦ ਜੀ ਨੂੰ ਚਿੱਠੀ ਦੇ ਦਿੱਤੀ ਤੇ ਉਹਨਾਂ ਨੇ ਅੰਦਰੋਂ ਹੁਕਮ ਸਤਿਗੁਰੂ ਦਾ ਲਿਆ ਕੇ ਸੁਣਾ ਦਿੱਤਾ। ਤੀਸਰਾ ਕਾਗਜ਼ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਜੀ ਨੇ ਚੁੱਕਿਆ, ਉਸ ਦੇ ਉੱਪਰ ਗਰੀਬ ਨਿਵਾਜ ਸਤਿਗੁਰੂ ਆਪਣੇ ਕਰ ਕਮਲਾਂ ਦੇ ਨਾਲ ਸ਼ਬਦ ਲਿਖਦੇ ਨੇ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ, ਮੋਹੇ ਰਹਿਣ ਨਾ ਬਿਹਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰਦਰਬਾਰੇ ਜੀਓ। ਇਹ ਰਹਾਉ ਤੱਕ ਬੰਦ ਲਿਖ ਕੇ ਇਹਦੇ ਉੱਪਰ ਚਿੱਠੀ ਨੰਬਰ 3 ਅੰਕ 3 ਪਾਇਆ ਗਿਆ। 2 ਚਿੱਠੀਆਂ ਪਹਿਲਾਂ ਆ ਗਈਆਂ, ਤੀਸਰੀ ਚਿੱਠੀ ਜਦੋਂ ਸਿੱਖ ਨੂੰ ਦੇਣ ਲੱਗੇ ਨੇ, ਕਹਿ ਦਿੱਤਾ ਗੁਰਸਿੱਖਾ ਨਾ ਬਾਬਾ ਪਿਰਥੀ ਚੰਦ ਜੀ ਨੂੰ ਇਹ ਚਿੱਠੀ ਦੇਣੀ, ਨਾ ਕਿਸੇ ਸੰਗਤ ਦੇ ਪ੍ਰੇਮੀ ਗੁਰਸਿੱਖ ਦੇ ਹੱਥ ਵਿੱਚ ਦੇਣੀ, ਇਹ ਸਿੱਧੀ ਜਾ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਸਨਮੁਖ ਰੱਖ ਦਿਓ। ਇਹ ਗੁਰਸਿੱਖ ਆਇਆ ਚੱਲ ਕਰਕੇ, ਇਹ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਦਰ ਤੇ ਜਦੋਂ ਪੁੱਜਿਆ, ਸਾਹਮਣੇ ਦੇਖਿਆ ਬਾਬਾ ਪਿਰਥੀ ਚੰਦ ਜੀ ਬੈਠੇ ਨੇ। ਕੁਝ ਸਮਾਂ ਉਡੀਕ ਕੀਤੀ ਤੇ ਜਦੋਂ ਬਾਬਾ ਪਿਰਥੀ ਚੰਦ ਇੱਧਰ ਉੱਧਰ ਗਏ ਨੇ ਕਿਸੇ ਸੇਵਾ ਵਿੱਚ, ਤਾਂ ਇਹ ਗੁਰਸਿੱਖ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਚਲਿਆ ਗਿਆ। ਜਾ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਵੱਲੋਂ ਡੰਡੌਤ ਵੰਦਨਾ ਕੀਤੀ ਚਰਨਾਂ ਤੇ, ਫਿਰ ਦੋਵੇਂ ਹੱਥ ਜੋੜ ਕੇ ਨਿਮਰਤਾ ਨਾਲ ਚਿੱਠੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਭੇਟਾ ਕਰ ਦਿੱਤੇ। ਜਦੋਂ ਗੁਰੂ ਰਾਮਦਾਸ ਸਾਹਿਬ ਜੀ ਨੇ ਚਿੱਠੀ ਪੜ੍ਹੀ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ, ਇਹ ਸ਼ਬਦ ਗੁਰੂ ਅਰਜਨ ਦੇਵ ਸਾਹਿਬ ਦੇ ਲਿਖੇ ਹੋਏ ਵੇਖੇ ਨੇ। ਸਾਰੇ ਖਤ ਨੂੰ ਪੜ੍ਹਿਆ ਤੇ ਅੰਕ ਨੰਬਰ 3 ਲਿਖਿਆ, ਸਤਿਗੁਰੂ ਸਿੱਖ ਨੂੰ ਪੁੱਛਣ ਲੱਗੇ, ਗੁਰਸਿੱਖਾ ਇਹ ਚਿੱਠੀ ਤੇ 3 ਨੰਬਰ ਪਿਆ ਹੈ, 2 ਚਿੱਠੀਆਂ ਪਹਿਲਾਂ ਵੀ ਆਈਆਂ ਹੋਣਗੀਆਂ। ਸਿੱਖ ਕਹਿੰਦਾ, ਮਹਾਰਾਜ 2 ਚਿੱਠੀਆਂ ਮੈਂ ਲੈ ਕੇ ਆਇਆ, ਉਹ ਕਿੱਥੇ ਨੇ? ਹੱਥ ਜੋੜ ਕੇ ਬੇਨਤੀ ਕਰਦਾ, ਮਹਾਰਾਜ ਆਪ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਪਿਰਥੀ ਚੰਦ ਜੀ ਨੇ ਫੜ ਲਈਆਂ ਸਨ, ਉਹ ਆਪ ਜੀ ਨੂੰ ਪੜਾ ਕੇ ਗਏ ਨੇ। ਸਤਿਗੁਰਾਂ ਨੇ ਪਿਰਥੀ ਚੰਦ ਜੀ ਨੂੰ ਕੋਲ ਬੁਲਾਇਆ, ਪੁੱਤਰ ਅਰਜਨ ਸਾਹਿਬ ਦੇ ਖਾਤ ਆਏ ਸੀ, ਚਿੱਠੀਆਂ ਆਈਆਂ ਸੀ ਲਾਹੌਰ ਤੋਂ, ਉਹ ਕਿੱਥੇ ਨੇ? ਉਸ ਵੇਲੇ ਕ੍ਰੋਧ ਦੇ ਵਿੱਚ ਲਾਲ ਹੋ ਕਰਕੇ ਪਿਰਥੀ ਚੰਦ ਜੀ ਨੇ ਕੀ ਕਿਹਾ? ਕਹਿੰਦਾ, 4 ਉਂਗਲ ਦੇ ਕਾਗਜ਼ ਦੀਆਂ ਕੀ ਮੈਂ ਗੁੱਡੀਆਂ ਪਤੰਗ ਬਣਾ ਕੇ ਆਕਾਸ਼ ਵਿੱਚ ਉਡਾਉਣੀ ਸੀ, ਮੇਰੇ ਕੋਲ ਕਿੱਥੇ ਨੇ? ਮੁੱਕਰ ਗਿਆ ਸਤਿਗੁਰਾਂ ਦੇ ਪਿਤਾ ਜੀ ਦੇ ਸਨਮੁਖ। ਅੰਤਰਜਾਮੀ ਗੁਰੂ ਰਾਮਦਾਸ ਸਾਹਿਬ ਜੀ ਚੁੱਪ ਰਹੇ, ਜਾਣਦੇ ਨੇ ਕੁਟਲ ਤਾਈ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ ਨੇ ਸਤਿਗੁਰੂ ਜੀ, ਤੇ ਸਾਡੇ ਵਰਗੇ ਸਿੱਖਾਂ ਦੇ ਭੁਲੇਖੇ ਵੀ ਦੂਰ ਕਰਨੇ ਨੇ। ਪਿਰਥੀ ਚੰਦ ਨੂੰ ਕੋਲ ਬਿਠਾ ਲਿਆ ਪਿਆਰ ਦੇ ਨਾਲ। ਦੂਸਰੇ ਸਿੱਖ ਦੇ ਕੰਨ ਵਿੱਚ ਸਤਿਗੁਰਾਂ ਨੇ ਕਿਹਾ, ਗੁਰਸਿੱਖਾ ਚੱਲਿਆ ਜਾ ਪਿਰਥੀ ਚੰਦ ਦੇ ਕਮਰੇ ਵਿੱਚ, ਫਲਾਨੀ ਜਗ੍ਹਾ ਤੇ ਇਹਦਾ ਚੋਲਾ ਲਮਕਦਾ, ਉਹਦੇ ਵਿੱਚੋਂ 2 ਖਤ ਕੱਢ ਕੇ ਲਿਆ। ਜਦੋਂ ਚਿੱਠੀਆਂ ਲਿਆਂਦੀਆਂ ਗਈਆਂ, ਪਿਰਥੀ ਚੰਦ ਸ਼ਰਮਸ਼ਾਰ ਹੋ ਗਿਆ, ਨੀਵੀਂ ਪੈ ਗਈ। ਪਿਤਾ ਗੁਰੂ ਰਾਮਦਾਸ ਸਾਹਿਬ ਦੇ ਸਾਹਮਣੇ ਨੇਤਰ ਚੁੱਕ ਕੇ ਕਿਵੇਂ ਵੇਖਣਾ ਕਰੇ? ਉੱਥੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਹਾ, ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਕੁਝ ਸਿੱਖਾਂ ਨੂੰ ਨਾਲ ਲੈ ਕੇ ਜਾਓ ਲਾਹੌਰ ਨੂੰ, ਸਤਿਕਾਰ ਦੇ ਨਾਲ ਗੁਰੂ ਅਰਜਨ ਸਾਹਿਬ ਜੀ ਨੂੰ ਲਾਹੌਰ ਤੋਂ ਲੈ ਕੇ ਆਓ। ਧੰਨ ਬਾਬਾ ਬੁੱਢਾ ਸਾਹਿਬ ਜੀ ਆਪ ਗਏ ਨੇ ਲਾਹੌਰ, ਤੇ ਉੱਥੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰਸਿੱਖ ਪਿਆਰ ਸਤਿਕਾਰ ਦੇ ਨਾਲ ਸੰਗਤਾਂ ਬੜਾ ਆਦਬ ਦੇ ਕਰਕੇ ਲੈ ਕੇ ਅੰਮ੍ਰਿਤਸਰ ਪੁੱਜੀਆਂ ਨੇ। ਜਦੋਂ ਇੱਥੇ ਆਏ ਹਨ ਤਾਂ ਸਤਿਗੁਰੂ ਪਾਤਸ਼ਾਹ ਨੇ ਫਿਰ ਇੱਥੇ ਆਉਂਦਿਆਂ ਸਾਰ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਤੇ ਲਿਪਟ ਗਏ। ਸਤਿਗੁਰੂ ਪਿਤਾ ਦੇ ਜੋ ਚਰਨ ਹਨ, ਹੰਝੂਆਂ ਦੇ ਨਾਲ ਸਤਿਗੁਰਾਂ ਨੇ ਧੋ ਦਿੱਤੇ ਹਨ। ਫਿਰ ਉੱਥੇ ਸਨਮੁਖ ਹੋ ਕਰਕੇ ਸ਼ਬਦ ਉਚਾਰਨ ਕੀਤਾ, ਭਾਗ ਹੋਆ ਗੁਰਸੰਤ ਮਲਾਇਆ, ਪ੍ਰਭ ਅਵਨਾਸੀ ਘਰ ਮਹਿ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਇਹ ਚੌਥਾ ਜਿਹੜਾ ਬੰਦ ਰਹਾਓ ਤਾਂ ਕਿ ਇਹ ਇੱਥੇ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਗੁਰੂ ਕੇ ਮਹਿਲਾਂ ਵਿੱਚ ਪਿਤਾ ਜੀ ਦੇ ਸਨਮੁਖ ਉਚਾਰਿਆ। ਉੱਥੇ ਫਿਰ ਗਲਵੱਕੜੀ ਵਿੱਚ ਲੈ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ ਪਿਆਰ ਦਿੱਤਾ, ਤੇ ਬਾਬਾ ਬੁੱਢਾ ਸਾਹਿਬ ਜੀ ਹੋਰ ਬੇਅੰਤ ਗੁਰਸਿੱਖ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕੋਲ ਹਨ, ਕਿਹਾ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਕੇਸੀ ਇਸ਼ਨਾਨ ਕਰਵਾਓ। ਕੇਸੀ ਇਸ਼ਨਾਨ ਕਰਵਾਇਆ ਗਿਆ। ਸਵੱਛ ਉਜਲੇ ਵਸਤਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਧਾਰਨ ਕੀਤੇ ਨੇ। ਫਿਰ ਤਖ਼ਤ ਦੇ ਉੱਪਰ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਬਿਠਾਇਆ। 1638 ਬਿਕਰਮੀ ਤੇ ਭਾਦਰੋਂ ਸੁਦੀ ਦੂਜ ਜਿਹੜਾ ਅੱਜ ਦਾ ਇਹ ਸ਼ੁਭ ਦਿਹਾੜਾ ਹੈ, ਅੱਜ ਦੇ ਦਿਹਾੜੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਤਖ਼ਤ ਤੇ ਸੁਭਾਏ ਮਾਨ ਕਰਕੇ ਤੇ ਸਾਰੀ ਜਿਹੜੀ ਮਰਯਾਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਚੱਲੀ ਆਉਂਦੀ ਸੀ, ਇੱਕ ਥਾਲ ਲਿਆ। ਥਾਲ ਦੇ ਵਿੱਚ ਨਾਰੀਅਲ ਰੱਖਿਆ ਗਿਆ। 5 ਪੈਸੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸਨਮੁਖ ਗੁਰੂ ਰਾਮਦਾਸ ਸਾਹਿਬ ਜੀ ਨੇ ਥਾਲ ਵਿੱਚ ਰੱਖੇ ਨੇ ਤੇ 3 ਜਿਹੜੀਆਂ ਪਰਕਰਮਾ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਅਰਜਨ ਸਾਹਿਬ ਜੀ ਦੀਆਂ ਕੀਤੀਆਂ ਨੇ। 3 ਪਰਕਰਮਾ ਹੋਣ ਤੋਂ ਬਾਅਦ ਫਿਰ ਚਰਨਾਂ ਤੇ ਮੱਥਾ ਟੇਕ ਦਿੱਤਾ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿ ਦਿੱਤਾ, ਬਾਬਾ ਜੀ ਮਰਿਆਦਾ ਕਰੋ ਸੰਪੂਰਨ। ਉਸ ਵੇਲੇ ਚੰਦਨ ਤੇ ਕੇਸਰ ਦਾ ਜਿਹੜਾ ਤਿਲਕ ਹੈ, ਇਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਅਛਤ ਸਤਿਗੁਰਾਂ ਦੀ ਹਜ਼ੂਰੀ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮਸਤਕ ਤੇ ਲਾ ਦਿੱਤਾ। ਇੱਥੋਂ ਅੱਜ ਦੇ ਹੀ ਸ਼ਾਮਾਂ ਨੂੰ ਇਹ ਸਾਰੀ ਮਰਯਾਦਾ ਪੂਰਨ ਕਰਕੇ ਤੇ ਜਦੋਂ ਪਿਰਥੀ ਚੰਦ ਨੂੰ ਪਤਾ ਲੱਗਿਆ ਵੀ ਆਹ ਕੀ ਸਤਿਗੁਰਾਂ ਨੇ ਕਰ ਦਿੱਤਾ, ਮੈਂ ਵੱਡਾ ਪੁੱਤਰ ਸੀ, ਮੇਰਾ ਹੱਕ ਸੀ ਗੁਰਤਾ ਗੱਦੀ ਤੇ ਜ਼ਮੀਨ ਜਾਇਦਾਦ ਸਾਰੀ ਮੇਰੇ ਵੱਸ ਹੋਣੀ ਚਾਹੀਦੀ ਸੀ, ਈਰਖਾ ਦੇ ਸ਼ਬਦ ਉਦੋਂ ਹੀ ਬੋਲਣ ਲੱਗ ਪਿਆ। ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਜਾਣ ਕੇ ਸ਼ਾਮਾਂ ਨੂੰ ਅੱਜ ਤੋਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਗੁਰੂ ਕੇ ਮਹਿਲਾਂ ਨੂੰ ਛੱਡ ਕੇ ਸ੍ਰੀ ਗੋਇੰਦਵਾਲ ਸਾਹਿਬ ਨੂੰ ਤੁਰੇ ਨੇ। ਉੱਥੇ ਜਾ ਕਰਕੇ ਸਤਿਗੁਰਾਂ ਨੇ 5 ਭੌਤਿਕ ਜਿਹੜਾ ਆਪਣਾ ਤਨ ਹੈ ਇਹ ਸ਼ਾਂਤ ਕਰਨ ਦਾ ਸਾਰਾ ਜਿਹੜਾ ਸਮਾਂ ਨੇੜੇ ਜਾਣਿਆ ਤੇ ਉੱਥੇ ਫਿਰ ਸਤਿਗੁਰਾਂ ਨੇ 5 ਭੌਤਿਕ ਸਰੀਰ ਗੁਰੂ ਰਾਮਦਾਸ ਸਾਹਿਬ ਜੀ ਨੇ ਤਿਆਗਿਆ। ਪਿਰਥੀ ਚੰਦ ਨੇ ਇੱਥੋਂ ਹੀ ਈਰਖਾ ਸ਼ੁਰੂ ਕਰ ਦਿੱਤੀ ਅੱਜ ਦੇ ਦਿਨ ਤੋਂ, ਜਦੋਂ ਸਤਿਗੁਰੂ ਪਾਤਸ਼ਾਹ ਦੀ ਅੰਤਮ ਕਿਰਿਆ ਸਾਰੀ ਗੁਰਮਰਯਾਦਾ ਦੇ ਅਨੁਸਾਰ ਸੰਪੰਨ ਹੋਈ, ਜਿਸ ਨੂੰ ਅੱਜ ਅਸੀਂ ਖਾਲਸਾ ਦੁਸਹਿਰਾ ਕਹਿੰਦਾ ਹੈ, ਭੋਗ ਪਾਏ ਗਏ ਹਨ, ਤਾਂ ਉਸ ਵੇਲੇ ਸਾਧ ਸੰਗਤ ਜੀ ਫਿਰ ਦਸਤਾਰਾਂ ਸੰਗਤਾਂ ਲੈ ਕੇ ਆਈਆਂ ਨੇ। 2-2 ਦਸਤਾਰਾਂ ਆਈਆਂ ਸੀ। ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਲਖਮੀ ਦਾਸ ਜੀ, ਇਹ ਵੀ ਜਿਹੜੀ ਗੁਰੂ ਨਾਨਕ ਦੇ ਦਰ ਤੋਂ 2 ਦਸਤਾਰਾਂ ਆਈਆਂ। ਬਾਬਾ ਦਾਤੂ ਤੇ ਦਾਸੂ ਦੇ ਘਰ ਵੱਲੋਂ ਗੁਰੂ ਅਰਜਨ ਦੇਵ ਸਾਹਿਬ ਗੁਰੂ ਰਾਮਦਾਸ ਦੇ ਘਰ ਵਾਸਤੇ 2 ਦਸਤਾਰਾਂ ਆਈਆਂ ਨੇ। ਗੋਇੰਦਵਾਲ ਸਾਹਿਬ ਤੋਂ 2 ਦਸਤਾਰਾਂ ਗੁਰੂ ਅਮਰਦਾਸ ਜੀ ਦੀ ਅੰਸ਼ ਵੰਸ਼ ਵੱਲੋਂ ਆਈਆਂ, ਉਹ ਕਾਹਦੇ ਵਾਸਤੇ ਸਨ? ਬਾਬਾ ਪਿਰਥੀ ਚੰਦ ਨੂੰ ਵੱਡਾ ਜਾਣ ਕੇ ਘਰ ਦੀ ਜਿਹੜੀ ਪਰਿਵਾਰ ਦੀ ਜ਼ਿੰਮੇਵਾਰੀ ਦੀ ਦਸਤਾਰ ਦਿੱਤੀ ਗਈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਗੁਰੂ ਰਾਮਦਾਸ ਪਿਤਾ ਜੀ ਦੀ ਜ਼ਿੰਮੇਵਾਰੀ ਗੁਰਤਾ ਗੱਦੀ ਦੀ ਦਸਤਾਰ ਦਿੱਤੀ ਗਈ ਹੈ। ਜਦੋਂ ਇਹ 2 ਦਸਤਾਰਾਂ ਆਈਆਂ ਨੇ, ਪਿਰਥੀ ਚੰਦ ਦੇ ਸਿਰ ਦੇ ਉੱਤੇ ਪਰਿਵਾਰ ਦੀ ਜ਼ਿੰਮੇ ਦੀ ਦਸਤਾਰ ਜਿਹੜੀ ਹੈ ਬੰਨ੍ਹੀ ਗਈ ਸੰਗਤਾਂ ਵੱਲੋਂ, ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦੋਵੇਂ ਹੱਥ ਜੋੜ ਕਰਕੇ ਗੁਰਤਾ ਗੱਦੀ ਦੀਆਂ ਦਸਤਾਰਾਂ ਕਰ ਕਮਲਾਂ ਵਿੱਚ ਪਕੜੀਆਂ ਨੇ। ਉੱਥੇ ਕੀ ਹੋਇਆ ਸੀ? ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਿਰਥੀ ਚੰਦ ਨੇ ਝਪਟ ਮਾਰ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕਰ ਕਮਲਾਂ ਚੋਂ ਦਸਤਾਰ ਖੋਹ ਲਈ ਸੀ। ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵੇਲੇ ਫਿਰ ਖੜੇ ਹੋ ਕੇ ਬਚਨ ਕਹੇ ਸਨ, ਕਹਿੰਦੇ ਗੁਰਤਾ ਗੱਦੀ ਦੀ ਜਿਹੜੀ ਦਸਤਾਰ ਹੈ ਤੇ ਇਹ ਗੁਰੂ ਅਰਜਨ ਦੇਵ ਸਾਹਿਬ ਨੂੰ ਪ੍ਰਾਪਤ ਸੰਗਤਾਂ ਦਾ ਪਿਆਰ ਇਹ ਲੈ ਗਏ ਤੇ ਮਰਨੇ ਦੀ ਪੱਗ ਜਿਹੜੀ ਪਿਰਥੀ ਚੰਦ ਲੈ ਗਿਆ। ਉੱਥੇ ਸਾਧ ਸੰਗਤ ਜੀ ਸਤਿਗੁਰਾਂ ਦੇ ਸਾਹਿਬਜ਼ਾਦੇ, ਵੱਡੇ ਸਤਿਗੁਰਾਂ ਦੀ ਅੰਸ਼ ਵੰਸ਼ ਪਰਿਵਾਰਾਂ ਨੇ ਬਹੁਤ ਚੰਗੀ ਤਰ੍ਹਾਂ ਸਮਝਾਇਆ, ਬਾਬਾ ਮੇਹਰ ਚੰਦ, ਮਾਨਕ ਚੰਦ ਇਹ ਗੁਰੂ ਨਾਨਕ ਸਾਹਿਬ ਜੀ ਦੇ ਪੋਤਰੇ ਸਨ, ਇਹ ਵੀ ਆਏ ਸੀ। ਉੱਥੇ ਕਹਿਣ ਲੱਗੇ ਪਿਰਥੀ ਚੰਦ ਨੂੰ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅੰਮ੍ਰਿਤਸਰ ਚਲੇ ਜਾਣਾ, ਉੱਥੇ ਜਾ ਕਰਕੇ ਪਿਤਾ ਗੁਰੂ ਰਾਮਦਾਸ ਸਾਹਿਬ ਦੇ ਸਥਾਨਾਂ ਦੀਆਂ ਸੇਵਾਵਾਂ ਕਰਵਾਉਣੀਆਂ ਨੇ। ਤੁਸੀਂ ਉੱਥੇ ਜਾਣਾ ਜੀ ਸਦਕੇ ਜਾਇਓ ਅੰਮ੍ਰਿਤਸਰ, ਤੇ ਗੁਰੂ ਅਰਜਨ ਸਾਹਿਬ ਦੇ ਨਾਲ ਵੈਰ ਨਾ ਵੱਢਿਓ, ਈਰਖਾ ਨਾ ਕਰਿਓ ਮਨ ਕਰਕੇ। ਪਰੰਤੂ ਪਿਰਥੀ ਚੰਦ ਕਦੋਂ ਟਲਿਆ, ਕਹਿੰਦਾ ਜਿੱਥੇ ਅਰਜਨ ਸਾਹਿਬ ਜਾਵੇਗਾ, ਅਰਜਨ ਸ਼ਬਦੀ ਵਰਤਦਾ ਸੀ, ਉੱਥੇ ਮੈਂ ਸਾਰਾ ਪਰਿਵਾਰ ਲੈ ਕੇ ਪਹੁੰਚਾਂਗਾ। ਇਸ ਤਰ੍ਹਾਂ ਹੀ ਕਰਦਾ ਰਿਹਾ। ਇਸ ਲਈ ਸਾਧ ਸੰਗਤ ਦੀ ਬੜਾ ਲੰਬਾ ਇਤਿਹਾਸ ਹੈ। ਅੱਜ ਦੇ ਪਾਵਨ ਪਵਿੱਤਰ ਦਿਹਾੜੇ ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਤਖ਼ਤ ਦੇ ਉੱਪਰ ਆਪਣੇ ਕਰ ਕਮਲਾਂ ਨਾਲ ਆਪ ਗੁਰੂ ਰਾਮਦਾਸ ਸਾਹਿਬ ਜੀ ਨੇ ਇੱਥੇ ਗੁਰੂ ਕੇ ਮਹਿਲਾਂ ਦੇ ਅੰਦਰ ਸਭਾਏ ਮਾਨ ਕੀਤਾ। ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੁਰਤਾ ਗੱਦੀ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ। ਆਓ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸ੍ਰੀ ਮੁੱਖ ਵਾਕ ਦੀ ਸਾਨੂੰ ਬਖਸ਼ਿਸ਼ ਕੀਤੀ ਹੈ, ਕੁਝ ਸਮੇਂ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹਲਾ ਚੌਥਾ।
ਤਨਾਸਰੀ ਰਾਗਣੀ ਦੇ ਵਿੱਚ ਚੌਥੇ ਗੁਰਦੇਵ ਧੰਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਇਹ ਪਾਵਨ ਪਵਿੱਤਰ ਗੁਰਬਾਣੀ ਦਾ ਸ਼ਬਦ ਸਾਨੂੰ ਬਖਸ਼ਿਸ਼ ਕਰਦੇ ਹਨ। ਅੱਜ ਦਾ ਪਾਵਨ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੀਨ ਸਵਰੂਪਾਂ ਦੇ ਉੱਪਰ 670 ਅੰਗ ਦੇ ਉੱਪਰ ਸਵਾਈਮਾਨ ਹੈ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਸਨਮੁਖ ਅਰਦਾਸ ਬੇਨਤੀ ਆਪ ਕਰਦਿਆਂ ਹੋਇਆਂ ਸਾਨੂੰ ਸਤਿਗੁਰੂ ਜੀ ਜੁਗਤੀ ਦੱਸਦੇ ਹਨ।
ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ।
ਗੁਰੂ ਦੇ ਪਿਆਰੇ ਗੁਰਸਿੱਖ ਨੇ ਅਕਾਲ ਪੁਰਖ ਦੇ ਸਨਮੁਖ ਬੇਨਤੀ ਕੀ ਕਹਿਣੀ ਹੈ। ਤੇ ਹੇ ਹਰ ਪਾਪਾਂ ਦੇ ਹਾਰਕ ਹਰੀ ਵਾਹਿਗੁਰੂ, ਤੂੰ ਸਾਹਾ ਦਾ ਅਰਥ ਸਾਡਾ ਮਾਲਕ ਹੈ, ਪਾਤਸ਼ਾਹ ਹੈ। ਹੇ ਹਰੀ ਪਾਤਸ਼ਾਹ ਅਕਾਲ ਪੁਰਖ ਪਰਮਾਤਮਾ ਜੀ, ਮੈਂ ਹਰ ਦਰਸ਼ਨ ਸੁਖ ਹੋਏ। ਮੈਨੂੰ ਤੇ ਆਪ ਜੀ ਦੇ ਦਰਸ਼ਨ ਤੱਕ ਕਰਕੇ ਹੀ ਜਿਹੜਾ ਸੁਖ ਹੋਏ ਹੁੰਦਾ ਹੈ। ਗੁਰਸਿੱਖ ਜੇ ਕੋਈ ਕਹੇ ਵੀ ਹਰੀ ਪਰਮਾਤਮਾ ਦੇ ਦਰਸ਼ਨ ਕਿਵੇਂ ਹੋਣ, ਤੇ ਜਿਹੜੀ ਸਾਡੀ ਆਤਮਾ ਹੈ ਸਰੀਰ ਦੇ ਅੰਦਰ, ਇਹ ਪਰਮੇਸ਼ਰ ਵਾਹਿਗੁਰੂ ਦੀ ਜੋਤ ਹੈ। ਇੱਕ ਜੋਤ ਕਰੋੜਾਂ ਬ੍ਰਹਿਮੰਡਾਂ ਨੂੰ ਚਲਾਉਂਦੀ, ਉਹਨੂੰ ਪਰਮਾਤਮਾ ਕਹਿੰਦੇ, ਜਿਹਨੂੰ ਪਰਮ ਆਤਮਾ ਵੱਡੀ ਆਤਮਾ ਕਹਿ ਸਕਦੇ। ਇੱਕ ਜੋਤ ਸਾਡੇ ਇਹ ਹੱਡ ਚੰਮ ਦੇ ਸਰੀਰ, ਇੱਕ ਐਸਾ ਮਨੁੱਖ ਦਾ ਵਜੂਦ ਸਰੀਰ ਇਹਨੂੰ ਚਲਾਉਂਦੀ ਹੈ, ਇਸ ਨੂੰ ਆਤਮਾ ਕਿਹਾ ਜਾਂਦਾ। ਇਸ ਲਈ ਆਤਮਕ ਜਿਹੜਾ ਚਿੰਤਨ ਕਰਨਾ, ਆਤਮਕ ਸਵਰੂਪ ਦੇ ਦੀਦਾਰ ਪਾ ਲੈਣੇ, ਇਹੀ ਪਰਮੇਸ਼ਰ ਵਾਹਿਗੁਰੂ ਦੇ ਦੀਦਾਰ ਹਨ। ਏਕ ਵਾਰ ਹੋਏ ਦਰਸ਼ਨ ਜਾ ਕੋ, ਵੇਖਣ ਯੋਗ ਰਹੇ ਪੁੰਨ ਨਾ ਕੋ। ਜਿਹਨੂੰ ਇੱਕ ਵਾਰੀ ਆਤਮਕ ਸਰੂਪ ਦੇ ਦੀਦਾਰ ਹੋ ਜਾਂਦੇ, ਤੇ ਮਗਰ ਕੋਈ ਵਸਤੂ ਵੇਖਣ ਤੋਂ ਅਧੂਰੀ ਨਹੀਂ ਰਹਿ ਜਾਂਦੀ ਹੈ। ਹੇ ਮੇਰੇ ਸ਼ਾਹ ਪਾਤਸ਼ਾਹ ਹਰ ਪਾਪਾਂ ਦੇ ਹਾਰਕ ਪਰਮਾਤਮਾ ਜੀ, ਆਪ ਜੀ ਦੇ ਆਤਮਕ ਸਵਰੂਪ ਕਰਨ ਦੇ ਦਰਸ਼ਨ ਕਰਨ ਦੇ ਨਾਲ ਹੀ ਮੈਨੂੰ ਆਤਮਕ ਜਿਹੜਾ ਸੁੱਖ ਪ੍ਰਾਪਤ ਹੈ। ਆਪ ਦੇ ਦਰਸ਼ਨ ਕਰਨ ਦੇ ਨਾਲ ਹੀ ਸਦੀਵ ਕਾਲ ਰਹਿਣ ਵਾਲਾ ਸੁੱਖ ਮਿਲਦਾ ਹੈ।
ਅਮਰੀ ਬੇਦਨ ਤੂੰ ਜਾਣਤਾ ਸਾਹਾ।
ਹੇ ਮੇਰੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ, ਸਾਡੇ ਅੰਦਰ ਬੇਦਨ ਨਾਮ ਹੁੰਦਾ ਪੀੜਾ ਦਾ, ਜਿਹੜੀ ਵਿਛੋੜੇ ਕਰਕੇ ਪੀੜਾ ਹੈ ਮਨੁੱਖ ਦੇ ਮਨ ਅੰਦਰ। ਕਿਰਤ ਕਰਮ ਕੇ ਵਿਛੋੜੇ, ਮਾੜੇ ਕੀਤੇ ਹੋਏ ਜਿਹੜੇ ਕਰਮਾਂ ਕਰਕੇ ਅਸੀਂ ਵਿਛੁੜ ਗਏ, ਆਪ ਜੀ ਤੋਂ ਦੂਰ ਹੋ ਗਏ ਹਾਂ। ਤੇ ਕਰਮ ਮਿਲਾਵਣ ਹਰ ਕੋਈ ਬਿਰਲਾ ਗੁਰਮੁਖ ਜਾਣਦਾ ਵੀ ਇਹ ਜਿਹੜੇ ਐਸੇ ਨਿਸ਼ਕਾਮ ਕਰਮ ਨੇ ਇਹ ਮਿਲਾਉਣ ਵਾਲੇ ਨੇ ਪਰਮਾਤਮਾ ਨਾਲ। ਤੇ ਹਮਰੀ ਬੇਦਨ ਤੂੰ ਜਾਣਤਾ ਸਾਹਾ, ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਸਾਡੀ ਜਿਹੜੀ ਬੇਦਨ ਵਿਛੋੜੇ ਦੀ ਪੀੜਾ ਹੈ ਉਸ ਨੂੰ ਤੁਸੀਂ ਆਪ ਹੀ ਜਾਣਤਾ ਜਾਣਦੇ ਹੋ। ਕਿਉਂਕਿ ਜਿਵੇਂ ਮਾਤਾ ਪਿਤਾ ਆਪਣੇ ਬੱਚੇ ਦੀ ਪੀੜਾ ਦੁੱਖ ਮਹਿਸੂਸ ਨੂੰ ਜਾਣਦੇ ਸਮਝਦੇ ਨੇ, ਚਾਚੇ ਤਾਏ ਹੋਰ ਬੜੇ ਸੰਬੰਧੀ ਹੁੰਦੇ ਤੇ ਕੋਈ ਕਿਸੇ ਦੂਸਰੇ ਦੇ ਬੱਚੇ ਦੀ ਪੀੜਾ ਨੂੰ ਇਸ ਤਰ੍ਹਾਂ ਨਹੀਂ ਸਮਝਦਾ ਜਿਵੇਂ ਮਾਤਾ ਤੇ ਪਿਤਾ ਸਮਝਦੇ ਨੇ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਤੁਸੀਂ ਸਾਡੇ ਮਾਤਾ ਵੀ ਆਪ ਹੋ ਤੇ ਪਿਤਾ ਵੀ ਆਪ ਹੋ, ਇਸ ਲਈ ਸਾਡੀ ਵਿਛੋੜੇ ਦੀ ਜਿਹੜੀ ਪੀੜਾ ਹੈ ਵੇਦਨਾ ਉਹਨੂੰ ਆਪ ਜੀ ਹੀ ਜਾਣਦੇ ਹੋ।
ਅਵਰ ਕਿਆ ਜਾਣੈ ਕੋਈ,
ਅਵਰ ਹੋਰ ਕਿਸੇ ਸਥਾਨ ਵਿੱਚ ਤੇ ਅਵਰ ਹੋਰ ਕੋਈ ਬੰਦਾ, ਕੋਈ ਦੇਵੀ ਦੇਵਤਾ ਪੀਰ ਪੈਗੰਬਰ ਔਲੀਆ ਅਵਤਾਰ ਕੀ ਸਾਡੇ ਵਿਛੋੜੇ ਦੀ ਪੀੜਾ ਨੂੰ ਜਾਣੇ ਜਾਣੇਗਾ। ਆਪ ਜੀ ਤੋਂ ਬਿਨਾਂ ਕੋਈ ਦੂਸਰਾ ਨਹੀਂ ਜਾਣ ਸਕਦਾ। ਵਿਸਰਾਮ ਅਸਥਾਈ ਦੇ ਕਰਕੇ ਸਤਿਗੁਰੂ ਉਚਾਰਨ ਕਰਦੇ ਹਨ,
ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ।
ਹੇ ਮੇਰੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਭੂਤ ਕਾਲ ਦੇ ਵਿੱਚ ਸੱਚ ਸੀ, ਸੱਚ ਹੋਏ ਹੋ, ਜਿਹੜਾ ਸਮਾਂ ਲੰਘ ਗਿਆ ਉਸ ਵਿੱਚ ਤੁਸੀਂ ਸੱਚੇ ਸੀ, ਤੇ ਅੱਜ ਜਿਹੜਾ ਸਮਾਂ ਚੱਲ ਰਿਹਾ ਵਰਤਮਾਨ ਸਮਾਂ, ਇਸ ਦੇ ਅੰਦਰ ਪਰਮਾਤਮਾ ਵਾਹਿਗੁਰੂ ਤੂੰ ਸੱਚਾ ਹੈ। ਪਿਛਲੇ ਸਮੇਂ ਵਿੱਚ ਵੀ ਤੁਸੀਂ ਸੱਚੇ ਹੋਏ, ਅੱਜ ਵੀ ਆਪ ਦਾ ਸਰੂਪ ਜਿਹੜਾ ਸੱਚਾ ਹੈ।
ਤੇਰਾ ਕੀਆ ਸੱਚ ਸਭ ਹੋਏ,
ਆਉਣ ਵਾਲਾ ਜਿਹੜਾ ਭਵਿੱਖਤ ਸਮਾਂ ਹੋਵੇਗਾ ਉਹਦੇ ਅੰਦਰ ਪਰਮਾਤਮਾ ਜਿਹੜਾ ਕੁਝ ਤੁਸੀਂ ਕੀਆ ਕਰਨਾ ਚਾਹੋਗੇ ਸੱਚ ਮੁੱਚ ਹੋਵੇਗਾ। ਕਈ ਸਾਡੇ ਮਨਾਂ ਵਿੱਚ ਭੁਲੇਖਾ ਪੈ ਜਾਂਦਾ ਵੀ ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ, ਇਹ ਜਗਤ ਜਿਹੜਾ ਸੰਸਾਰ ਇਹ ਸੱਚੀ ਕੋਠੜੀ ਕਿਹਾ ਹੈ ਸਤਿਗੁਰੂ ਨੇ, ਨਹੀਂ ਭਾਈ ਇਹ ਸੱਚੇ ਪਰਮਾਤਮਾ ਦੀ ਬਣਾਈ ਹੋਈ ਕੋਠੀ ਹੈ। ਪਰਮਾਤਮਾ ਆਪ ਸੱਚਾ ਹੈ, ਸੰਸਾਰ ਇਹ ਜਗਤ ਸੱਚਾ ਨਹੀਂ, ਵਾਹਿਗੁਰੂ ਦੀਆਂ ਬਣਾਈਆਂ ਵਸਤੂਆਂ ਸੱਚੀਆਂ ਨਹੀਂ ਹਨ, ਪਰਮਾਤਮਾ ਆਪ ਹੀ ਸੱਚਾ ਹੈ। ਪਿਛਲੇ ਭੂਤ ਕਾਲ ਦੇ ਅੰਦਰ ਪਰਮਾਤਮਾ ਜੀ ਤੁਸੀਂ ਜੀਵਾਂ ਦਾ ਅੱਧ ਸਥਾਨ ਰੂਪ ਹੋਏ ਹੋ, ਤੇ ਅੱਜ ਜਿਹੜਾ ਸਮਾਂ ਮੌਜੂਦਾ ਚੱਲ ਰਿਹਾ ਹੈ ਇਸ ਦੇ ਅੰਦਰ ਵੀ ਜੀਵਾਂ ਦੇ ਸਿਰ ਤੇ ਮਿਹਰ ਦਾ ਹੱਥ ਰੱਖਣ ਵਾਲੇ ਆਪ ਹੀ ਤੁਸੀਂ ਆਸਰਾ ਰੂਪ ਹੋ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਭਵਿੱਖਤ ਸਮੇਂ ਵਿੱਚ ਤੇਰਾ ਕੀਆ ਸੱਚ ਸਭ ਹੋਏ, ਜਿਹੜਾ ਤੁਹਾਡਾ ਕੀਤਾ ਹੋਇਆ ਹੁਕਮ ਹੋਵੇਗਾ ਉਹ ਸਭ ਸਾਰਾ ਸੱਚਾ ਹੋਵੇਗਾ। ਤੁਹਾਡੇ ਹੁਕਮ ਨੂੰ ਨਾ ਕੋਈ ਪਿੱਛੇ ਟਾਲ ਸਕਿਆ, ਨਾ ਅੱਜ ਕੋਈ ਟਾਲ ਸਕਦਾ ਤੇ ਨਾ ਕੱਲ੍ਹ ਨੂੰ ਕੋਈ ਟਾਲੇਗਾ। ਤਿੰਨਾਂ ਸਮਿਆਂ ਦੇ ਵਿੱਚ ਆਪ ਸੱਚੇ ਹੋ, ਤੁਹਾਡਾ ਹੁਕਮ ਜਿਹੜਾ ਤਿੰਨਾਂ ਸਮਿਆਂ ਵਿੱਚ ਸੱਚਾ ਹੈ।
ਝੂਠਾ ਕਿਸ ਕੋ ਆਖੀਐ ਸਾਹਾ,
ਹੇ ਮੇਰੇ ਪਾਤਸ਼ਾਹ ਪਰਮਾਤਮਾ ਵਾਹਿਗੁਰੂ ਜੀ, ਝੂਠਾ ਕਿਸ ਕੋ ਆਖੀਐ, ਤੇ ਜਦੋਂ ਆਪ ਜੀ ਦਾ ਸਾਰਾ ਕੁਝ ਬਣਾਇਆ ਹੋਇਆ ਇਹ ਸੱਚਾ ਹੈ ਬੰਦਾ ਤੇ ਆਹ ਝੂਠਾ ਹੈ, ਇਹ ਕਿਹਨੂੰ ਕਹਿਣਾ ਕਰੀਏ, ਕਿਸ ਨੂੰ ਝੂਠਾ ਕਹਿਣਾ ਕਰੀਏ।
ਜਾ ਨਾਹੀ ਕੋਏ,
ਇਹ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਦੇ ਵਿੱਚ ਬਚਨ ਉਚਾਰੇ ਨੇ, ਵਾਹਿਗੁਰੂ ਤੁਹਾਡੇ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ ਹੈ। ਹਿੰਦੂ ਵਿੱਚ ਵੀ ਤੇਰੀ ਜੋਤ ਹੈ, ਸਿੱਖ ਦੇ ਅੰਦਰ ਵੀ ਤੇਰੀ ਜੋਤ, ਮੁਸਲਮਾਨ ਵੀਰ ਵਿੱਚ ਵੀ ਤੇਰੀ ਜੋਤ ਵਰਤ ਰਹੀ, ਇੱਕ ਝੂਠ ਬੋਲਦਾ ਝੂਠਾ ਹੈ ਜੋਤ ਉਹਦੇ ਅੰਦਰ ਵੀ ਹੈ, ਇੱਕ ਸੱਚਾ ਗੁਰਮੁਖ ਹੈ ਜੋਤ ਉਹਦੇ ਵਿੱਚ ਵੀ, ਮਨਮੁਖ ਦੇ ਅੰਦਰ, ਗੁਰਮੁਖ ਦੇ ਵਿੱਚ, ਸੰਤ ਦੇ ਵਿੱਚ, ਸਾਧ ਦੇ ਅੰਦਰ, ਚੋਰ ਦੇ ਅੰਦਰ ਜੋਤ ਤੇਰੀ ਵਰਤ ਰਹੀ ਹੈ, ਫਿਰ ਇਹ ਮਾੜਾ ਹੈ, ਇਹ ਝੂਠਾ ਹੈ, ਇਹ ਕਿਹਨੂੰ ਕਹਿਣਾ ਬਣਦਾ, ਇਹ ਤਾਂ ਹੇਠਲੀਆਂ ਗੱਲਾਂ ਹੁੰਦੀਆਂ ਜੀ, ਉਹ ਬੰਦਾ ਝੂਠਾ ਇਹ ਝੂਠ ਬੋਲਦਾ, ਉਹ ਆਏ ਕਰਦਾ ਆਏ ਕਰੀ ਜਾਂਦਾ। ਤੇ ਸਾਧ ਸੰਗਤ ਜੀ ਜਦੋਂ ਐਸੀ ਦਿੱਬ ਦ੍ਰਿਸ਼ਟੀ ਜਾਗ ਪੈਂਦੀ ਤਾਂ ਉੱਥੇ ਫਿਰ ਸਦਾ ਕਟ ਰਾਮ ਬੋਲੇ, रामा बोला राम बिना को बोला रे सारियां विच एक परमात्मा ही सुनाई दिंदा है। कूकरां दे विच भी भगत नामदेव जी मगर मक्खन दा कुजा लेके भजे जांदे कूकर विच ही परमात्मा नूं तकदे ने। ਇਹ ਗਿਆਨਵਾਨਾਂ ਦੀ ਦ੍ਰਿਸ਼ਟੀ ਹੁੰਦੀ, ਸਾਡੀਆਂ ਦ੍ਰਿਸ਼ਟੀਆਂ ਐਸੀਆਂ ਨਹੀਂ ਹਨ। ਗਿਆਨਵਾਨ ਕਹਿੰਦਾ ਭਾਈ ਝੂਠਾ ਕਿਹਨੂੰ ਕਹਿਣਾ ਕਰੀਏ, ਹੇ ਸੱਚੇ ਪਾਤਸ਼ਾਹ ਪਰਮਾਤਮਾ ਤੁਹਾਡੇ ਤੋਂ ਬਿਨਾ ਦੂਜਾ ਕੋਈ ਹੈ ਹੀ ਨਹੀਂ ਹੈ।
ਸਭਨਾ ਵਿੱਚ ਤੂੰ ਵਰਤਦਾ ਸਾਹਾ,
ਜਿੰਨੇ ਜੀਵ ਆਪ ਜੀ ਨੇ ਜੜ ਚੇਤਨ ਪੈਦਾ ਕੀਤੇ ਸਾਰਿਆਂ ਵਿੱਚ ਤੂੰ ਪਾਤਸ਼ਾਹ ਆਪ ਹੀ ਵਰਤ ਰਿਹਾ ਜੋਤ ਕਰਕੇ।
ਸਭ ਤੁਝੇ ਧਿਆਵ ਹੈ ਦਿਨ ਰਾਤ,
ਸਾਰੇ ਜੀਵ ਦਿਨ ਰਾਤ ਤੈਨੂੰ ਹੀ ਧਿਆਵੇ ਧਿਆਉਂਦੇ ਨੇ। ਕੋਈ ਆਪਣੇ ਧਰਮ ਦੇ ਵਿੱਚ ਕਿਸੇ ਨਾਮ ਨਾਲ ਤੈਨੂੰ ਯਾਦ ਕਰਦਾ, ਕੋਈ ਆਪਣੇ ਧਰਮ ਵਿੱਚ ਹੋਰ ਕਿਸੇ ਨਾਮ ਨਾਲ ਤੈਨੂੰ ਯਾਦ ਕਰੀ ਜਾਂਦਾ। ਸਾਰਿਆਂ ਵਿੱਚ ਤੂੰ ਆਪ ਹੀ ਵਰਤਦਾ ਹੈ, ਤੇਰੇ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ। ਸਾਰੇ ਆਪ ਜੀ ਨੂੰ ਦਿਨ ਰਾਤ ਕਰਕੇ ਧਿਆਉਂਦੇ ਹਨ।
ਸਭ ਤੁਝੇ ਥਾਵ ਮੰਗਦੇ ਮੇਰੇ ਸਾਹਾ,
ਹੇ ਮੇਰੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ, ਜਿੰਨੇ ਜੀਵ ਹਨ ਇਹ ਤੁਝ ਹੀ ਥਾਵੋਂ। ਤੁਝ ਹੀ ਦਾ ਅਰਥ ਹੈ ਤੇਰੇ ਤੇ ਥਾਵੋਂ ਦਾ ਅਰਥ ਹੈ ਪਾਸੋਂ, ਆਪ ਜੀ ਦੇ ਪਾਸੋਂ ਤੁਹਾਡੇ ਕੋਲੋਂ ਹੀ ਮੰਗ ਤੇ ਬਣ ਕੇ ਮੰਗਦੇ ਹਨ।
ਸਭਨਾ ਕਰਹੇ ਇੱਕ ਦਾਤ,
ਤੁਸੀਂ ਇੱਕੋ ਇੱਕ ਇਹੋ ਜਿਹੇ ਦਾਤੇ ਹੋ ਜਿਹੜੇ ਸਭਨਾ ਸਾਰੇ ਜੀਵਾਂ ਨੂੰ ਦਾਤਾਂ ਦੇਣੀਆਂ ਕਰਦੇ ਹੋ। ਬੰਦਾ ਇੱਕ ਬੰਦੇ ਨੂੰ ਦੋ ਬੰਦਿਆਂ ਨੂੰ ਦੇ ਕੇ ਅੱਕ ਜਾਂਦਾ ਥੱਕ ਜਾਂਦਾ, ਤੇ ਪਰਮੇਸ਼ਰ ਇਹੋ ਜਿਹਾ ਹੈ ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਪਰਮਾਤਮਾ ਵਾਹਿਗੁਰੂ ਜੀ ਤੁਸੀਂ ਸਾਰਿਆਂ ਨੂੰ ਇੱਕੋ ਇੱਕ ਦਾਤੇ ਹੋ ਕੇ ਦਾਤਾਂ ਦਿੰਦੇ ਹੋ, ਜਾਂ ਸਾਰੇ ਜੀਵਾਂ ਨੂੰ ਇੱਕ ਦਾਤ ਰੋਜੀ ਦੀ ਸਾਰਿਆਂ ਨੂੰ ਦੇਣਾ ਕੀਤੀ, ਕੋਈ ਭੁੱਖਾ ਨਹੀਂ ਮਰਦਾ। ਮਿੱਟੀ ਖਾਣ ਵਾਲੇ ਜੀਵਾਂ ਨੂੰ ਮਿੱਟੀ ਦੇ ਢੇਰ ਲਾਏ ਪਏ, ਪੱਥਰਾਂ ਵਿੱਚ ਰਹਿਣ ਵਾਲਿਆਂ ਦੇ ਉੱਥੇ ਪ੍ਰਬੰਧ ਕੀਤੇ ਪਏ, ਪਾਣੀਆਂ ਵਿੱਚ ਜਲ ਜੰਤੂਆਂ ਦਾ ਖਾਣਾ ਉੱਥੇ ਰੱਖਿਆ ਪਿਆ, ਮਨੁੱਖ ਨੂੰ 36 ਤਰ੍ਹਾਂ ਦੇ ਭੋਜਨ ਪਦਾਰਥ ਖਾਣ ਵਾਸਤੇ ਦਿੱਤੇ ਪਏ ਨੇ। ਜਿਹੜੀ ਇੱਕ ਦਾਤ ਰਿਜ਼ਕ ਦੀ ਰੋਜੀ ਰੋਟੀ ਦੀ ਹੈ, ਇਹ ਸਾਰਿਆਂ ਜੀਵਾਂ ਨੂੰ ਆਪ ਜੀ ਬਿਨਾਂ ਵਿਤਕਰੇ ਤੋਂ ਦੇਈ ਜਾਂਦੇ ਹੋ।
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ,
ਇਹ ਮੇਰੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ, ਜਿੰਨੇ ਵੀ ਇਹ ਸਾਰੇ ਜੀਵ ਹਾਂ ਅਸੀਂ, ਇਹ ਆਪ ਜੀ ਦੇ ਸਰੂਪ ਦੇ ਵਿੱਚ ਨੇ। ਜਿਵੇਂ ਸ਼ੀਸ਼ਿਆਂ ਦਾ ਮਹੱਲ ਹੋਵੇ ਤੇ ਜਿੰਨੇ ਸ਼ੀਸ਼ੇ ਲੱਗੇ ਹੋਣ, ਉਹਦੇ ਵਿੱਚ ਜਿਹੜਾ ਮਨੁੱਖ ਅੰਦਰ ਪ੍ਰਵੇਸ਼ ਕਰ ਗਿਆ ਉਹਦੇ ਅਕਸ਼ ਹੀ ਦਿਸਦੇ ਨੇ। ਇਸ ਤਰ੍ਹਾਂ ਜਿੰਨੇ ਅਸੀਂ ਜੀਵ ਪੈਦਾ ਕੀਤੇ ਪਰਮਾਤਮਾ ਵਾਹਿਗੁਰੂ ਜੀ ਨੇ, ਇਹ ਸਾਰਿਆਂ ਦੇ ਅੰਦਰ ਪਰਮਾਤਮਾ ਦੀ ਜੋਤ ਹੈ। ਜੀਵ ਸ਼ੀਸ਼ਿਆਂ ਦੇ ਨਿਆਈ ਨੇ ਤੇ ਪਰਮਾਤਮਾ ਦੀ ਜਿਹੜੀ ਜੋਤ ਇੱਕ ਮਨੁੱਖ ਦੀ ਨਿਆਈ ਹੈ। ਸਾਰੇ ਜੀਵ ਪਰਮਾਤਮਾ ਆਪ ਜੀ ਦੇ ਸਰੂਪ ਦੇ ਵਿੱਚ ਹੀ ਹਨ।
ਤੇ ਬਾਹਰ ਕੋਈ ਨਾ ਹੈ,
ਆਪ ਜੀ ਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ, ਨਾ ਕੋਈ ਹੋਇਆ ਨਾ ਹੈ ਤੇ ਨਾ ਕੋਈ ਹੋਵੇਗਾ।
ਆਪ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ,
ਇਹ ਮੇਰੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ, ਸਾਰੇ ਜੀ ਤੇਰੇ ਜਿਹੜੇ ਇਹ ਨੌਕਰ ਨੇ ਦਾਸ ਨੇ ਸੇਵਕ ਹਨ, ਤੇ ਤੂੰ ਸਾਰਿਆਂ ਦਾ ਮਾਲਕ ਖਾਸਮ ਹੋ ਰਿਹਾ ਹੈ।
ਜਿਹੀ ਮਾਹੇ ਸਮਾਹੇ,
ਜਦੋਂ ਜੀਵ ਸਰੀਰਕ ਉਪਾਧੀ ਨੂੰ ਖਤਮ ਕਰਕੇ ਜਾਂਦੇ ਨੇ ਤੇ ਸਾਰੀਆਂ ਜੋਤਾਂ ਤੇਰੇ ਵਿੱਚ ਹੀ ਜਾ ਕੇ ਸਮਾਹੇ ਸਮਾ ਜਾਂਦੀਆਂ ਹਨ।
ਨਾ ਕੀ ਤੂੰ ਆਸ ਹੈ ਮੇਰੇ ਪਿਆਰੇ,
ਇਹ ਮੇਰੇ ਪਿਆਰੇ ਵਾਹਿਗੁਰੂ ਪਰਮਾਤਮਾ ਜੀਓ, ਜਿੰਨੇ ਸਾਰੇ ਜੀਵ ਹਨ ਸਾਰਿਆਂ ਨੂੰ ਇੱਕ ਆਪ ਜੀ ਦੇ ਉੱਤੇ ਆਸਾ ਲੱਗੀ ਹੋਈ ਹੈ।
ਤੁਝੇ ਧਿਆਵ ਹੈ ਮੇਰੇ ਸਾਹ,
ਮੇਰੇ ਸੱਚੇ ਅਕਾਲ ਪੁਰਖ ਪਰਮਾਤਮਾ ਪਾਤਸ਼ਾਹ ਜੀ, ਜਿੰਨੇ ਜੀਵ ਹਾਂ ਅਸੀਂ, ਇਹ ਸਾਰੇ ਤੁਝ ਹੈ ਧਿਆਵੇ ਤੈਨੂੰ ਹੀ ਧਿਆਉਂਦੇ ਨੇ। ਧਿਆਤਾ ਕਾਰ ਅਸੀਂ ਬਿਰਤੀ ਬਣਾ ਕਰਕੇ,
ਉਹ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ,
ਇਹ ਮੇਰੇ ਮਨ ਦੇ ਵਿੱਚ ਪਿਆਰੇ ਲੱਗਣ ਵਾਲੇ ਮੇਰੇ ਸੱਜਣ ਮੇਰੇ ਮੀਤ ਪਰਮਾਤਮਾ ਵਾਹਿਗੁਰੂ, ਜਿਵੇਂ ਤੈਨੂੰ ਭਾਉਂਦਾ ਹੈ ਉਵੇਂ ਤੂੰ ਰੱਖ ਲੈਣਾ ਕਰ। ਤੂੰ ਅਣਜਾਣ ਨਹੀਂ ਹੈ, ਦਿਲਾਂ ਦਿਲਾਂ ਦੀਆਂ ਜਾਣਨ ਵਾਲਾ, ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਸਾਨੂੰ ਰੱਖ ਲੈ।
सच नानक के पातशाह
तुसी ते साडे दासां दे सच्चे पातशाह हो दुनिया दे पातशाह होया करदे बादशाह बन जांदे जिहड़े लड़ाइयां झगड़ियां करके राज कायम करदे किसे नूं मार कुट करके जबरदस्ती ढिंगो जोरी करदे ने उहनां च बाद झगड़े हुंदे ने ते इसलिए दुनिया दे जिन्ने बादशाह पातशाह हन इहनां दे विचों सच्चे पातशाह तुसी हो सज्जन सच्चा पातशाह हो सिर साहां दे साहो जिस पास बैठिया सोहिया सबना दा वे साहो परमात्मा जी तुहाडे वर्गा कोई पातशाह नहीं होवेगा पता नहीं किन्ने बादशाह किन्ने पातशाह किन्ने देवी देवते पीर पैगंबर औलिए अवतार तेरे दर ते झाड़ू मारदे ने तेरे दर तो मंगते बन करके मंगदे ने तुसी साडे सच्चे पातशाह हो किरपा करो सानू अपने दर्शन दीदार बख्शो जिदे सदका सदीव काल रहन वाला सुख सानू प्राप्त हो जावे ए धन पिता श्री गुरु रामदास साहे महाराज जी ने बेनतियां करन दे ढंग तरीके सानू अमृत वेले दे हुक्मनामा साहिब दे द्वारा सिखाए ने इन्नी को किरपा सतगुरु जी आप ही कर देन सुंदर विचारां साडे सभना दे मना तना विच लीन होण जिस करके लोक सुखीए ते परलोक सहेले हो सकीए अज्ञात वस विचार करदिआं अनेक प्रकार दीआं होईआं भुल्लां चुकां दी खेमा बख्शणी जी आओ इत्थे अंतलीआं पंगतियां पढ़ करके विश्राम देईए जी
सबना की तू आस है मेरे प्यारे सब तुझ हे त्याव हे मेरे साह ज्यों पावे त्यों रख तू मेरे प्यारे सच नानक के पातशाह
वाहिगुरु जी का खालसा वाहिगुरु जी की फतेह।